ਖਾਲਸਾ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਿਆਈ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਸਤਿਗੁਰੂ ਜੀ ਕਹਿੰਦੇ ਹਨ ਕਿ ਅਸੀਂ ਸਾਰੇ ਉਸ ਇੱਕ ਅਕਾਲ ਪੁਰਖ ਪਰਮਾਤਮਾ ਦੀ ਸੰਤਾਨ ਹਾਂ, ਜਿਸ ਨੇ ਸਾਰੀ ਸ੍ਰਿਸ਼ਟੀ ਸਜਾਈ ਹੈ, ਜਿਸ ਨੇ ਮਨੁੱਖਾ ਦੇਹੀ ਬਣਾਈ ਹੈ। ਖਾਲਸਾ ਜੀ, ਸਿੱਖ ਧਰਮ ਦੀ ਵਿਚਾਰਧਾਰਾ ਅਨੁਸਾਰ ਮਨੁੱਖ ਦੀ ਇੱਕੋ ਜਾਤ ਹੈ, ਉਹ ਹੈ ਮਨੁੱਖਤਾ, ਇਨਸਾਨੀਅਤ, ਹਿਊਮੈਨਿਟੀ। ਮਾਨਸ ਕੀ ਜਾਤ, ਸਭੇ ਏਕੇ ਪਹਿਚਾਨਵੋ। ਦੋਸਤੋ, ਇਹ ਜਾਤਾਂ ਪਾਤਾਂ ਪਸ਼ੂਆਂ ਜਾਨਵਰਾਂ ਭੇਡਾਂ ਬੱਕਰੀਆਂ ਦੇ ਵਿੱਚ ਹੁੰਦੀਆਂ ਹਨ, ਇਨਸਾਨਾਂ ਵਿੱਚ ਨਹੀਂ। ਅਗਰ ਹਿਸਟੋਰੀਕਲ ਵਿਊ ਤੋਂ ਜਰਾ ਕੁ ਗੌਰ ਦੇ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਜਾਤਾਂ ਪਾਤਾਂ ਭਾਰਤ ਨੂੰ ਆਰੀਅਨ ਬ੍ਰਾਹਮਣ ਦੀ ਦੇਣ ਹੈ। ਅਸਲ ਵਿੱਚ ਸ਼ੂਦਰਾਂ ਗੁਲਾਮਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਦਾ ਇੱਕ ਤਰੀਕਾ ਹੈ, ਇੱਕ ਮੈਥਡ ਹੈ। ਖਾਲਸਾ ਜੀ, ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਾਤ ਕਾ ਗਰਵ ਨਾ ਕਰੇ ਕੋਏ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਏ। ਜਾਤ ਕਾ ਗਰਵ ਨਾ ਕਰ ਮੂਰਖ ਗੁਆਰਾ, ਇਸ ਗਰਵ ਤੇ ਚੱਲੇ ਬਹੁਤ ਵਿਕਾਰਾ। ਗੁਰੂ ਸਾਹਿਬ ਜੀ ਦੱਸਦੇ ਹਨ ਕਿ ਸਾਰੀਆਂ ਹੀ ਸਮੱਸਿਆਵਾਂ, ਵੇਕਾਰ ਲੜਾਈਆਂ, ਝਗੜੇ ਇਸ ਅਖੌਤੀ ਜਾਤ ਪਾਤੀ ਸਿਸਟਮ ਤੋਂ ਹੀ ਪੈਦਾ ਹੁੰਦੇ ਹਨ। ਦੋਸਤੋ, ਇਹ ਅਖੌਤੀ ਜਾਤਾਂ ਮੈਨੂੰ ਬ੍ਰਾਹਮਣ ਵੱਲੋਂ ਭਾਰਤੀ ਮੂਲ ਨਿਵਾਸੀਆਂ ਦੇ ਮੂੰਹਾਂ ਦੇ ਉੱਪਰ ਮਾਰੀਆਂ ਹੋਈਆਂ ਜਾਤ ਰੂਪੀ ਚਪੇੜਾਂ ਹਨ, ਉਹ ਜਿਨ੍ਹਾਂ ਦੇ ਅਰਥ ਵੀ ਬੜੇ ਭੈੜੇ ਅਤੇ ਬੜੇ ਮਜ਼ਾਕੀਆ ਕਿਸਮ ਦੇ ਨਿਕਲਦੇ ਹਨ। ਜਿਵੇਂ ਕਿ ਚਮੜੇ ਦਾ ਕੰਮ ਕਰਨ ਵਾਲੇ ਨੂੰ ਚਮਿਆਰ, ਕੱਪੜੇ ਸੀਣ ਵਾਲੇ ਨੂੰ ਛੀਂਬਾ, ਕੱਪੜੇ ਬੁਣਨ ਵਾਲੇ ਨੂੰ ਜਲਾਹਾ, ਰਸੋਈ 'ਚ ਕੰਮ ਕਰਨ ਵਾਲੇ ਨੂੰ ਝਿਓਰ, ਵਾਲ ਅਤੇ ਨਹਿ ਕੱਟਣ ਵਾਲੇ ਨੂੰ ਨਾਈ, ਗੰਦਗੀ ਜਨਟੋਰੀਅਲ ਦਾ ਭਾਵ ਜਮਾਦਾਰੀ ਦਾ ਕੰਮ ਕਰਨ ਵਾਲੇ ਨੂੰ ਚੂੜਾ, ਭੇਡਾਂ ਬੱਕਰੀਆਂ ਸ਼ਿਕਾਰ ਖੇਡਣ ਵਾਲਿਆਂ ਨੂੰ ਸੈਂਸੀ, ਜ਼ਮੀਨ 'ਚ ਕੰਮ ਕਰਨ ਵਾਲੇ ਨੂੰ ਜੱਟ ਭਾਵ ਜ਼ਮੀਨੀ ਟੱਟੂ। ਟੱਟੂ ਦਾ ਮਤਲਬ ਹੁੰਦਾ ਆ ਖੱਚਰ ਜਾਂ ਗਧਾ, ਜੋ ਕਿ ਬੜਾ ਹੀ ਇੱਕ ਨਿੱਗਰ ਜਾਨਵਰ ਹੁੰਦਾ ਆ। ਕਈ ਥਾਂ 'ਤੇ ਇਸ ਮਿਹਨਤੀ, ਕਿਰਤੀ, ਭੋਲੇ ਭਾਲੇ ਇਨਸਾਨ ਨੂੰ ਜੱਟ, ਬੂਟ, ਗੰਵਾਰ ਵੀ ਆਖਿਆ ਗਿਆ ਆ। ਲੋਕਾਂ ਦੇ ਕਿੱਲੇ ਕਰਨ ਵਾਲੇ ਨੂੰ ਦਿਖਾਉਣ 'ਤੇ ਕਈ ਥਾਂ 'ਤੇ ਇਹਨੂੰ ਗੁੱਲੀ ਘਾੜਾ ਵੀ ਕਿਹਾ ਗਿਆ ਆ। ਬੜੀ ਲੰਬੀ ਲਿਸਟ ਹੈ ਸ਼ੂਦਰ ਦੀਆਂ ਇਹਨਾਂ 6000 ਜਾਤਾਂ ਦੀ। ਖਾਲਸਾ ਜੀ, ਕਈ ਅਖੌਤੀ ਉੱਚੀਆਂ ਜਾਤਾਂ ਵਾਲਿਆਂ ਦਾ ਮੰਨਣਾ ਹੈ ਕਿ ਜਾਤਾਂ ਕਿੱਤਿਆਂ ਦੇ ਆਧਾਰਤ ਹਨ, ਤਾਂ ਫਿਰ ਉਹ ਅਖੌਤੀ ਉੱਚੀ ਜਾਤ ਵਾਲੇ, ਭਾਵੇਂ ਕਿ ਉਹ ਦੇਸ਼ ਵਿੱਚ ਰਹਿੰਦੇ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਇੱਕ ਸਵਾਲ ਹੈ ਕਿ ਜੇਕਰ ਉਹ ਚਮੜੇ ਜਾਂ ਗੰਦਗੀ, ਸਾਫ਼ ਸਫਾਈ ਦਾ ਭਾਵ ਜਮਾਦਾਰੀ ਦਾ, ਜਾਂ ਹੇਅਰ ਕਟਿੰਗ ਜਾਂ ਬਿਊਟੀ ਪਾਰਲਰਾਂ ਦਾ ਕੰਮ ਕਰਦੇ ਹਨ, ਤਾਂ ਕੀ ਉਹ ਆਪਣੇ ਆਪ ਨੂੰ ਚਮਾਰ ਜਾਂ ਚੂੜਾ ਜਾਂ ਨਾਈ ਖਵਾਉਣ ਦੇ ਲਈ ਤਿਆਰ ਹਨ? ਜੇਕਰ ਨਹੀਂ ਤਾਂ ਕਿਉਂ ਨਹੀਂ? ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਿੱਖ ਦੀ ਕੋਈ ਜਾਤ ਨਹੀਂ, ਜਿਸ ਦੀ ਜਾਤ ਹੈ ਉਹ ਸਿੱਖ ਨਹੀਂ। ਪਰ ਬੜੀ ਸ਼ਰਮ ਵਾਲੀ ਗੱਲ ਆ ਕਿ ਅਸੀਂ ਬੜੇ ਹੰਕਾਰ ਵਿੱਚ ਆਣ ਕੇ, ਬੜੇ ਫੁਕਰੇਪਣ ਵਿੱਚ ਆਣ ਕੇ ਕਹਿੰਦੇ ਹਾਂ ਕਿ ਜੱਟ ਸਿੱਖ, ਰਾਜਪੂਤ ਸਿੱਖ, ਸੈਣੀ ਸਿੱਖ, ਰਾਮਗੜੀਆ ਸਿੱਖ, ਕਬੀਰੀਆ ਸਿੱਖ, ਸਿਗਲੀਗੜ ਸਿੱਖ, ਬਾਜੀਗਰ ਸਿੱਖ, ਸੈਸੀ ਸਿੱਖ, ਛਿੰਬਾ ਸਿੱਖ, ਮਜ਼ਬੀ ਸਿੱਖ, ਭਾਪਾ ਸਿੱਖ, ਲਬਾਣਾ ਸਿੱਖ, ਬੇਦੀ ਸਿੱਖ, ਮਹਿਰਾ ਸਿੱਖ। ਉਹ ਲੱਖ ਲਾਣਤ ਹੈ ਇਹੋ ਜਿਹਾ ਖੋਤੀ ਸਿੱਖਾਂ ਦੇ, ਜਿਨ੍ਹਾਂ ਵਿੱਚੋਂ ਕੋਈ ਵੀ ਆਪਣੀ ਅਖੌਤੀ ਜਾਤ ਨੂੰ ਛੱਡ ਕੇ ਗੁਰੂ ਦਾ ਸਿੱਖ ਗਵਾਉਣ ਦੀ ਹਿੰਮਤ ਨਹੀਂ ਕਰ ਸਕਦਾ। ਫਿਰ ਜਾਤਾਂ ਪਾਤਾਂ ਦੇ ਨਾਵਾਂ 'ਤੇ ਵੱਖੋ ਵੱਖਰੇ ਗੁਰਦੁਆਰੇ, ਵੱਖੋ ਵੱਖਰੇ ਸ਼ਮਸ਼ਾਨ ਘਾਟ, ਵੱਖੋ ਵੱਖਰੇ ਜੰਝ ਘਰ, ਵੱਖੋ ਵੱਖਰੇ ਮਹੱਲੇ। ਦੱਸੋ ਬਈ, ਕੀ ਇਹ ਸਿੱਖ ਸਮਾਜ ਹੈ ਜਾਂ ਬ੍ਰਾਹਮਣੀ ਸਮਾਜ? ਇਸ ਗੱਲ ਦਾ ਉੱਤਰ ਆਪਣੀ ਆਤਮਾ ਤੋਂ ਜ਼ਰੂਰ ਪੁੱਛੋ। ਕੀ ਨਾ ਖੋਤੀ ਉੱਚੀਆਂ ਜਾਂ ਨੀਵੀਆਂ ਜਾਤਾਂ ਵਾਲਿਆਂ ਦੇ ਖੂਨ ਦਾ ਰੰਗ ਵੀ ਵੱਖੋ ਵੱਖਰਾ ਹੀ ਆ? ਗੁਰੂ ਸਾਹਿਬ ਜੀ ਅੱਜ ਵੀ ਇਹਨਾਂ ਉੱਚੀਆਂ ਜਾਤਾਂ ਵਾਲਿਆਂ ਨੂੰ ਵੰਗਾਰ ਕੇ ਪੁੱਛਦੇ ਹਨ ਕਿ ਜੋ ਤੂੰ ਬ੍ਰਾਹਮਣ, ਬ੍ਰਾਹਮਣ ਹੀ ਜਾਇਆ ਤਾਂ ਆਉਣ ਬਾਟ ਕਾਹੇ ਨਹੀਂ ਆਇਆ? ਤੁਮ ਕਦ ਬ੍ਰਾਹਮਣ, ਹਮ ਕਦ ਸੂਦ, ਹਮ ਕਦ ਲੋਹੂ, ਤੁਮ ਕਦ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਤਿਗੁਰੂ ਜੀ ਕਹਿੰਦੇ ਜੇਕਰ ਸ਼ੂਦਰਾਂ ਗਰੀਬਾਂ ਦੀਆਂ ਨਾੜਾਂ ਦੇ ਵਿੱਚ ਲਾਲ ਰੰਗ ਦਾ ਲਹੂ ਵਗਦਾ ਹੈ ਤਾਂ ਕੀ ਆ ਖੋਤੀ ਉੱਚੀ ਜਾਤ ਵਾਲਿਆ ਤੇਰੀਆਂ ਨਾੜਾਂ ਦੇ ਵਿੱਚ ਉਹ ਚਿੱਟੇ ਰੰਗ ਦਾ ਦੁੱਧ ਵਗਦਾ? ਜੇਕਰ ਨਹੀਂ ਤਾਂ ਵਟ ਇਜ਼ ਦਾ ਡਿਫਰੈਂਸ? ਦੱਸੀ ਬਈ ਰਣਜੀਤ ਸਿੰਘ ਤੇਜੀ, ਹਰਦਿਆਲ ਸਿੰਘ ਚੀਮਾ ਨੇ ਕੀ ਲਿਖਿਆ ਹੈ?